गुरु प्यारी साध संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी दी कमोलक लिखत आत्मा दा संगीत, इस दा अगला हिस्सा ओ प्यार नाल सरवण करन दी कोशिश करिए जी। लड़ी नू जोड़न लई कृपा करके पिछला हिस्सा सुनन दी कृपालता करनी जी। शरीरक मिलाप जां संजोग तां कुछ क्षणां विच ही समाप्त हो जांदा है, पर इस दी मिठड़ी याद देश ते काल तों परे तक कायम रहिंदी है। सिमरन ही सच्चा प्रेम है, ते जदों असी प्रभु प्रीतम नू याद करदे हाँ, वो अपने आप नू साडे अंदर घोल देंदा है। जिवें इस लोक विच आउंदा है, तिवें ही परलोक विच वापरदा है। प्रभु तां आनंद स्वरूप है, अते उस दे संजोग नाल आप मुहारे ही साडी आत्मा दा उत्थान हो जांदा है। इस अवस्था नूं जिस नूं गुरु जी वडियाई दसदे हन, आत्मक अवस्था ही हुंदी है। इह ना तां किसे शरीरक अवस्था दे आकार प्रकार दी हुंदी है, अते ना ही मानसिक पद्धर दी कोई देण, ना ही इस दा संबंध किसे संसारक सियाणप नाल, ते ना ही जीवन दे किसे अनुभव नाल आउंदा है। इह किसे कुलीन सोहजात्मक कला जां सूखम भावी सौंदर्य बोध भी नहीं है। ना किसे अजेही रोगी कला दा अनुभव होंदा है जो शरीरक हद्दां पार नहीं कर सकदा। ना ही इह नेपोलियन ते सिकंदर वर्गे जरनैलां दे सैनिक कौशल दा ही कोई चमत्कार होंदा है। ना ही किसे मर चुकियां रूहां जां भूतां प्रेतां नूं वश करन दी कोई जादू खेड होंदी है, जो एक नीवें पद्धर दी गल है। जादू भरियां करामातां, रिधियां सिद्धियां दी प्राप्ति ते दूजियां नूं वश कर लैण दी कला बहुत नीवें पद्धर दियां गल्लां हन। ये महानता जां वडियाई वाला पद जो गुरु जी दी ध्यानी दृष्टि तों उत्पन्न होया संकल्प है, एक तरह नाल मनुखता दी पूर्णता है। ये तां हर प्रकार दी मनशा तृष्णा तों मुक्त होण दी दशा है, अते सब प्रकार दे नीरस होमे दे पसारे तो सुतंत्र हो जाण दी प्रक्रिया है। ये तां शुद्ध गीत, शुद्ध आनंद, शुद्ध चंगियाई दी महानता है, जो प्रभु प्रीतम दी याद विच वाहो वाहो दे गीतां दा अलाप है। गुरु जी शुभ, शुद्ध ते सुंदर अर्थात सत्यम शिवम सुंदरम दे गीत दा गायन करदे हन। ये प्रेम विच रंगीज के तेरा तेरा अर्थात मैं तेरा हाँ दा महान गायन है। गुरु जी दे हिरदे विचों उस मनुख लई प्रेम दियां अनेक तरंगां चुणकार बन के गूंज उठदियां हन, जो अपनी होमे तों उच्चा उठ खलोता है, अते जिसने प्रभु प्रीतम दी शान नूं निहार लिया है। ये ओ मनुख होंदा है जो जीवन दे हर मोड़ उते उस आत्मक आनंद दी भावना नाल भरपूर हो के ये कह उठता है, तेरी रजा पूरी होवे। ये है नैतिक पूर्णता। ये तां मनुख दे परम पवित्र स्वरूप विच स्वार्थहीनता वाली दशा है। ये तां खून नाल लथपथ पंजियां ते दंदां दी पशु तव दी प्रकृति दे विपरीत शानदार आत्मक जित दी भावना है। गुरु जी तां मनुख ते जीव जंतु सब नूं प्रेम करदे हन। आप लई तां ये दोवें परमात्मा दे साकार स्वरूप हन, अते आप नूं इन्हां नाल अथाह प्रेम ते हमदर्दी है। आप इस सारे जन समूह द्वारा सच दे कर्म नूं निभांदे हन। जदों असी हजारां नर नारी रल के तीजी पातशाही दे आनंद साहिब दा गायन करदे हाँ, तां इंज प्रतीत आउंदा है जिवें सारे रल के सुहाग गीत गा रहे हों। गुरु जी उस धरती ते बादशाहत दी गल करदे हन जिथे प्रेम दा एक छतर राज है, जिथे फरिश्ते पवित्र गीत गावण लई जुड़दे हन, जिथे सुंदरता ही सर्व संगीत सर्व सच ते सर्वांगी जीवन है, जिथे आत्मक आनंद ही सच्ची सेवा है। एक इस तरह दा विस्मादी आनंद है जिवें असी मदरा दे जाम पीते हों। ये एक तरह दा ओ प्रेम हुलार होंदा है जिस दा आभास किसे कंज कुआरी सुंदरी नूं पहली प्रीत मिलनी दे समय होंदा है। ਜਿਸ ਦੀ ਜਵਾਨੀ ਆਪਣੇ ਗੁਲਾਬੀ ਖੇੜੇ ਵਿੱਚ ਖੇੜਨ ਲੱਗਦੀ ਹੈ। ਅਜੇ ਦੇਸ਼ ਵਿੱਚ ਨਾ ਕੋਈ ਦਮਨ ਚੱਕਰ ਹੈ, ਨਾ ਕੋਈ ਮਜਬੂਰੀ, ਜਿੱਥੇ ਹਰ ਕੋਈ ਅਸੀਮ ਬਾਦਸ਼ਾਹਤ ਦਾ ਸੁਆਮੀ ਹੈ। ਇਸ ਰਾਜ ਦੀ ਪ੍ਰਭੂ ਸਤਾ ਸਦਾ ਸਦੀਵੀ ਅਤੇ ਅਟਲ ਹੈ। ਗੁਰੂ ਨਾਨਕ ਜੀ ਸਾਡੇ ਲਈ ਇਸ ਅਰਸ਼ੀ ਬਾਦਸ਼ਾਹਤ ਦੇ ਪਾਤਸ਼ਾਹ ਹਨ ਅਤੇ ਉਹਨਾਂ ਤੱਕ ਅਸੀਂ ਕੇਵਲ ਪ੍ਰੇਮ ਦੁਆਰਾ ਹੀ ਪੁੱਜ ਸਕਦੇ ਹਾਂ। ਗੁਰੂ ਜੀ ਫਰਮਾਉਂਦੇ ਹਨ ਕਿ ਇਸ ਅਰਸ਼ੀ ਬਾਦਸ਼ਾਹਤ ਤੱਕ ਪੁੱਜਣ ਦਾ ਕੇਵਲ ਇੱਕੋ ਇੱਕ ਰਾਹ ਨਾਮ ਦਾ ਹੈ। ਨਾਮ ਉਸ ਹਉਮੈ ਦੇ ਬੰਧਨਾਂ ਨੂੰ ਕੱਟਣ ਵਾਲਾ ਹੈ ਜਿਹੜੇ ਸਾਡੀ ਆਤਮਾ ਨੂੰ ਇਕੱਲੇਪਣ ਦਾ ਬੰਦੀ ਬਣਾ ਰੱਖਦੇ ਹਨ। ਨਾਮ ਸਾਨੂੰ ਬੰਧਨ ਮੁਕਤ ਕਰ ਦਿੰਦਾ ਹੈ। ਇਸ ਦੇ ਇਕਾਂਤ ਵਾਸ ਵਿੱਚ ਵੀ ਸਮਾਜਿਕ ਜੀਵਨ ਦਾ ਆਭਾਸ ਹੁੰਦਾ ਹੈ ਅਤੇ ਇਸ ਦੇ ਸਮਾਜਿਕ ਅਨੁਭਵ ਵਿੱਚ ਧੜਕਦੀ ਇਕਾਂਤ ਦਾ ਅਨੁਭਵ ਹੁੰਦਾ ਹੈ। ਸੁਤੰਤਰਤਾ ਅਰਥਾਤ ਮੁਕਤੀ ਹੋਰ ਕਿਤੇ ਵੀ ਨਹੀਂ ਹੈ। ਇਹ ਤਾਂ ਕੇਵਲ ਉਸ ਮਹਾਂਮੰਡਲ ਵਿੱਚ ਹੈ ਜਿੱਥੇ ਦੈਵੀ ਸਤਸੰਗ ਜੁੜਦਾ ਹੈ ਅਤੇ ਨਾਮ ਸਿਮਰਨ ਦਾ ਰੱਬੀ ਕੌਤਕ ਵਾਪਰਦਾ ਹੈ। ਸਾਡੇ ਸਭ ਯਤਨ ਇਸ ਆਤਮਕ ਮਿਲਾਪ ਲਈ ਹੀ ਕੀਤੇ ਜਾਂਦੇ ਹਨ। ਨਾਮ ਹੀ ਮਿਲਾਪ ਅਥਵਾ ਸੰਜੋਗ ਹੈ। ਹਾਂਜੀ, ਨਾਮ ਹੀ ਮਿਲਾਪ ਅਥਵਾ ਸੰਜੋਗ ਹੈ। ਨਾਮ ਹੀ ਹੈ ਜਿਸ ਦੁਆਰਾ ਸਾਡਾ ਇਹ ਹੱਡ ਮਾਸ ਦਾ ਸਰੀਰ ਮਨ ਅਤੇ ਚੇਤਨਤਾ ਵਿੱਚ ਪਰਿਵਰਤ ਹੋ ਜਾਂਦਾ ਹੈ। ਸਾਡੇ ਹੱਡ ਅਤੇ ਮਾਸ ਸੁੰਨ ਦਾ ਰੂਪ ਧਾਰ ਪਰਮਾਤਮਾ ਦੀ ਸਰੀਰਕ ਛੋਹ ਅਤੇ ਆਨੰਦ ਨੂੰ ਮਾਣਦੇ ਹਨ ਅਤੇ ਸਾਡਾ ਸਰੀਰ ਆਤਮਾ ਵਿੱਚ ਰੂਪਾਂਤਰਿਤ ਹੋ ਕੇ ਸ਼ੁੱਧ ਆਤਮਾ ਯਾਨੀ ਪਰਮਾਤਮਾ ਦੇ ਅੰਗ ਜਾ ਸਮਾਉਂਦਾ ਹੈ। ਨਾਮ ਤਾਂ ਆਤਮਾ ਦਾ ਉਹ ਵਰਤਾਰਾ ਹੈ ਜੋ ਇੱਕ ਪ੍ਰਤੀਕਰਮ ਵਜੋਂ ਹੋਂਦ ਵਿੱਚ ਆਉਂਦਾ ਹੈ ਕਿ ਗੁਰੂ ਅਤੇ ਸਿੱਖ ਦੇ ਵਿਚਕਾਰ ਅੰਤਰੀਵ ਪਰਿਸਥਿਤੀਆਂ ਵਿੱਚ ਘਟਦਾ ਹੈ। ਗੁਰੂ ਨਾਨਕ ਦੇਵ ਜੀ ਇਸ ਪ੍ਰਤੀਕਰਮ ਨੂੰ ਗੁਰਪ੍ਰਸਾਦ ਦੀ ਸੰਗਿਆ ਦਿੰਦੇ ਹਨ। ਇਹ ਪ੍ਰਤੀਕਰਮ ਮਨੁੱਖ ਦੀ ਮਾਨਸਿਕਤਾ ਨੂੰ ਮਨੁੱਖਤਾ ਵਿੱਚ ਬਦਲ ਦਿੰਦਾ ਹੈ, ਜਿਵੇਂ ਕਿ ਪਾਰਸ ਦੀ ਛੋਹ ਮਾਤਰ ਕਾਇਆ ਕਲਪ ਕਰ ਦਿੰਦੀ ਹੈ। ਇਸ ਅੰਤਰੀਵ ਪ੍ਰਕਾਸ਼ ਦੀ ਅਣਹੋਂਦ ਵਿੱਚ ਸਭ ਗੁਣ ਅਤੇ ਚੰਗਿਆਈਆਂ ਕੇਵਲ ਸਰੀਰਕ ਜਾਂ ਭੌਤਿਕ ਰੂਪ ਦੇ ਯਥਾਰਥ ਹੀ ਹੁੰਦੇ ਹਨ। ਇਸੇ ਤਰ੍ਹਾਂ ਸਾਰੇ ਔਗੁਣ ਵੀ, ਪਰ ਗੁਰਪ੍ਰਸਾਦ ਦੇ ਆਤਮਕ ਪ੍ਰਤੀਕਰਮ ਉਪਰੰਤ ਇਹਨਾਂ ਸਭ ਦਾ ਪ੍ਰਮਾਣੀਕਰਨ ਅਤੇ ਪੁਨਰ ਮੁਲਾਂਕਣ ਹੋ ਜਾਂਦਾ ਹੈ। ਗੁਰੂ ਜੀ ਤਾਂ ਮਨੁੱਖਤਾ ਨੂੰ ਆਤਮਕ ਦਿਸ਼ਾ ਪ੍ਰਦਾਨ ਕਰਦੇ ਹਨ। ਜਦੋਂ ਮਨੁੱਖਤਾ ਦਾ ਰੁੱਖ ਪ੍ਰਭੂ ਵੱਲ ਕਰ ਦਿੱਤਾ ਜਾਂਦਾ ਹੈ, ਤਦੋਂ ਪ੍ਰਭੂ ਮੁਖੀ ਹੋ ਕੇ ਉਸਦਾ ਨਿਰਵਿਘਨ ਵਿਕਾਸ ਹੁੰਦਾ ਰਹਿੰਦਾ ਹੈ। ਧਾਰਮਿਕਤਾ ਸੰਸਾਰ ਲਈ ਸਰਾਪ ਬਣੀ ਰਹੀ ਹੈ ਅਤੇ ਮਨੁੱਖ ਦੇ ਮਨ ਲਈ ਇਹ ਸਭ ਤੋਂ ਭੈੜਾ ਬੰਧਨ ਹੁੰਦੀ ਹੈ। ਧਾਰਮਿਕਤਾ ਸੰਸਾਰ ਲਈ ਸਰਾਪ ਬਣੀ ਰਹੀ ਹੈ ਅਤੇ ਮਨੁੱਖ ਦੇ ਮਨ ਲਈ ਇਹ ਸਭ ਤੋਂ ਭੈੜਾ ਬੰਧਨ ਹੁੰਦੀ ਹੈ। ਗੁਰੂ ਜੀ ਤਾਂ ਆਪਣੇ ਸਿੱਖਾਂ ਨੂੰ ਖੇਤੀ ਕਰਨ, ਜੰਗਲ ਕੱਟਣ, ਸ਼ਹਿਰਾਂ ਦਾ ਨਿਰਮਾਣ ਕਰਨ, ਵਣਜ ਵਪਾਰ ਦੇ ਨਵੇਂ ਕੇਂਦਰ ਖੋਲ੍ਹਣ ਆਦਿ ਵੱਲ ਰੁਚਿਤ ਕਰ ਦਿੰਦੇ ਹਨ ਅਤੇ ਇਸ ਤਰ੍ਹਾਂ ਨਿਰਦਿਸ਼ਟ ਸਭ ਪ੍ਰਕਾਰ ਦੇ ਕਾਰ ਵਿਹਾਰਾਂ ਨੂੰ ਆਪ ਧਾਰਮਿਕ ਦੱਸਦੇ ਹਨ। ਗੁਰੂ ਜੀ ਇਸ ਗੱਲ ਉੱਤੇ ਜ਼ੋਰ ਦਿੰਦੇ ਹਨ ਕਿ ਧਰਤੀ ਅਤੇ ਸਾਗਰ ਉੱਤੇ ਰੁੱਝੇ ਕਿਰਤੀ ਕਾਮਿਆਂ ਨੂੰ ਪੁਰੋਹਤਾਂ ਅਥਵਾ ਪੁਜਾਰੀਆਂ ਸਮਾਨ ਪਵਿੱਤਰ ਆਚਰਣ ਵਾਲੇ ਹੋਣਾ ਚਾਹੀਦਾ ਹੈ। ਇਹਨਾਂ ਨੂੰ ਪ੍ਰਭੂ ਦੀ ਸੁੰਦਰਤਾ ਅਰਥਾਤ ਪ੍ਰੇਮ ਦਾ ਗਿਆਨ ਬੋਧ ਹੋਣਾ ਚਾਹੀਦਾ ਹੈ। ਧਰਮ ਤਾਂ ਸਭ ਤੋਂ ਵੱਡੀ ਸੁਤੰਤਰਤਾ ਹੈ। ਗੁਰੂ ਜੀ ਇਹ ਆਦੇਸ਼ ਨਹੀਂ ਦਿੰਦੇ ਕਿ ਇਹ ਕੰਮ ਕਰੋ, ਇਹ ਨਾ ਕਰੋ। ਆਪ ਤਾਂ ਤੁਹਾਡੇ ਨੈਣਾਂ ਨੂੰ ਉੱਪਰ ਪ੍ਰਭੂ ਦੀ ਸੁੰਦਰਤਾ ਵੱਲ ਉਠਾ ਕੇ ਤੱਕਣ ਲਾ ਦਿੰਦੇ ਹਨ ਅਤੇ ਕਹਿੰਦੇ ਹਨ, ਮੇਰੇ ਨੰਨੇ ਫੁੱਲ ਵਧੋ ਫੁੱਲੋ ਅਤੇ ਸਦਾ ਪ੍ਰਫੁੱਲਤ ਰਹੋ। ਹਾਂਜੀ, ਗੁਰੂ ਜੀ ਇਹ ਆਦੇਸ਼ ਨਹੀਂ ਦਿੰਦੇ ਕਿ ਇਹ ਕੰਮ ਕਰੋ, ਇਹ ਨਾ ਕਰੋ। ਆਪ ਤਾਂ ਤੁਹਾਡੇ ਨੈਣਾਂ ਨੂੰ ਉੱਪਰ ਪ੍ਰਭੂ ਦੀ ਸੁੰਦਰਤਾ ਵੱਲ ਉਠਾ ਕੇ ਤੱਕਣ ਲਾ ਦਿੰਦੇ ਹਨ ਅਤੇ ਕਹਿੰਦੇ ਹਨ, ਮੇਰੇ ਨੰਨੇ ਫੁੱਲ ਵਧੋ ਫੁੱਲੋ ਅਤੇ ਸਦਾ ਪ੍ਰਫੁੱਲਿਤ ਰਹੋ। ਮੈਂ ਆਪ ਤੇਰੀਆਂ ਰੱਗਾਂ ਅਤੇ ਨਸਾਂ ਵਿੱਚ ਗੇੜੇ ਲਾ ਰਿਹਾ ਹਾਂ। ਮੈਂ ਤੇਰੀ ਆਤਮਾ ਵਿੱਚ ਕਰਮਸ਼ੀਲ ਹਾਂ। ਤੁਸੀਂ ਉਹ ਕੁਝ ਬਣ ਜਾਓਗੇ ਜਿਹਾ ਕਿ ਤੁਹਾਡੀ ਧਿਆਨੀ ਦ੍ਰਿਸ਼ਟੀ ਬਣ ਜਾਵੇਗੀ। ਮੈਂ ਤੁਹਾਨੂੰ ਮਨੁੱਖ ਬਣਾ ਦੇਵਾਂਗਾ, ਮੈਂ ਤੁਹਾਨੂੰ ਦੇਵਤਾ ਬਣਾਉਣ ਦਾ ਨਿਸ਼ਚਾ ਕੀਤਾ ਹੋਇਆ ਹੈ। ਇਹ ਵਰੋਸਾਇਆ ਮਨੁੱਖ, ਪਰਿਵਰਤਿਤ ਮਨੁੱਖ ਅਤੇ ਪ੍ਰਭੂ ਮੁਖੀ ਯਾਨੀ ਗੁਰਮੁਖ ਬਣ ਚੁੱਕਾ ਮਨੁੱਖ ਨਾਮ ਦਾ ਸਾਖਿਆਤ ਸਰੂਪ ਹੁੰਦਾ ਹੈ। ਚੇਤੇ ਰੱਖੋ ਕਿ ਤੁਸੀਂ ਪ੍ਰਭੂ ਪ੍ਰੀਤਮ ਦੇ ਹੋ। ਇਸ ਗੱਲ ਦਾ ਨਿਸ਼ਚਾ ਰੱਖੋ ਕਿ ਪ੍ਰਭੂ ਪ੍ਰੀਤਮ ਹੈ ਅਤੇ ਉਹ ਖੇਤਾਂ ਵਿੱਚ, ਦਰਿਆ ਕੰਢੇ ਤੇ, ਤੁਹਾਡੇ ਵਿਛੋਣਿਆਂ ਉੱਤੇ ਹਰ ਸਮੇਂ ਤੁਹਾਡੇ ਅੰਗ ਸੰਗ ਖੜਾ ਹੈ। ਜਦੋਂ ਤੁਸੀਂ ਉਦਾਸ ਹੁੰਦੇ ਹੋ ਅਤੇ ਤੁਹਾਡਾ ਚਿੱਤ ਟਿਕਾਣੇ ਨਹੀਂ ਹੁੰਦਾ ਤਾਂ ਪਰਮਾਤਮਾ ਤੁਹਾਡੀ ਧੀਰ ਬਣਾਉਂਦਾ ਹੈ, ਤੁਹਾਨੂੰ ਸੁੱਖ ਚੈਨ ਬਖਸ਼ਦਾ ਹੈ। ਆਪਣੀ ਦਸਾਂ ਨੂੰਹਾਂ ਦੀ ਖੂਨ ਪਸੀਨੀ ਦੀ ਕਮਾਈ ਕਰਕੇ ਗੁਜ਼ਰਾਨ ਕਰੋ, ਖੱਟੀ ਕਮਾਈ ਕਰੋ ਅਤੇ ਫਿਰ ਵੰਡ ਕੇ ਛਕੋ। ਇੱਕ ਚੰਗੇ ਪੁਰਸ਼ ਦਾ ਇਹੋ ਹੀ ਜੀਵਨ ਕਰਮ ਹੁੰਦਾ। ਆਪਣੇ ਆਪ ਨੂੰ ਮਨੁੱਖ ਬਣਾਓ ਅਤੇ ਆਪਣੇ ਦਿਲ ਵਿੱਚ ਸਭ ਲਈ ਦਇਆ ਨੂੰ ਵਸਾਓ। ਤੁਹਾਡੇ ਅੰਦਰ ਦੇ ਮਨੁੱਖੀ ਦਰਦ ਦਾ ਕੋਈ ਵੀ ਹੱਦ ਬੰਨਾ ਨਹੀਂ ਹੋਣਾ ਚਾਹੀਦਾ। ਜਿੰਨਾ ਤੁਹਾਡੇ ਅੰਦਰ ਦੂਜਿਆਂ ਲਈ ਦਰਦ ਕਰਨਾ ਭਾਵ ਹੋਵੇਗਾ, ਉਤਨੇ ਹੀ ਤੁਸੀਂ ਪ੍ਰਭੂ ਪ੍ਰੀਤਮ ਦੇ ਹੋ ਸਕੋਗੇ। ਤੁਹਾਡੇ ਧਰਮ ਦਾ ਨੇਮ ਦਇਆ ਹੀ ਹੋਣੀ ਚਾਹੀਦੀ ਹੈ। ਪ੍ਰਭੂ ਪ੍ਰੀਤਮ ਤਾਂ ਤੁਹਾਡੇ ਜੀਵਨ ਦੇ ਨੇਮ ਨੂੰ ਪ੍ਰੇਮ ਕਰਦਾ ਹੈ। ਹਾਂਜੀ, ਜਿੰਨਾ ਤੁਹਾਡੇ ਅੰਦਰ ਦੂਜਿਆਂ ਲਈ ਦਰਦ ਕਰਨਾ ਭਾਵ ਹੋਵੇਗਾ, ਉਤਨੇ ਹੀ ਤੁਸੀਂ ਪ੍ਰਭੂ ਪ੍ਰੀਤਮ ਦੇ ਹੋ ਸਕੋਗੇ। ਤੁਹਾਡੇ ਧਰਮ ਦਾ ਨੇਮ ਦਇਆ ਹੀ ਹੋਣੀ ਚਾਹੀਦੀ ਹੈ। ਪ੍ਰਭੂ ਪ੍ਰੀਤਮ ਤਾਂ ਤੁਹਾਡੇ ਜੀਵਨ ਦੇ ਨੇਮ ਨੂੰ ਪ੍ਰੇਮ ਕਰਦਾ ਹੈ। ਇਸਤਰੀ ਪੁਰਸ਼ ਹੋ, ਤੁਸੀਂ ਸਭ ਰਲ ਮਿਲ ਕੇ ਖੇਤਾਂ ਵਿੱਚ ਕੰਮ ਕਰੋ, ਕਣਕ ਅਤੇ ਦਾਣੇ ਉਗਾਓ, ਭੋਜਨ ਦਿਓ ਅਤੇ ਜਦੋਂ ਕੋਈ ਮਨੁੱਖ ਤੁਹਾਡੇ ਦੁਆਰੇ ਆਉਂਦਾ ਹੈ ਤਾਂ ਉਸਨੂੰ ਸੁੱਖ ਆਰਾਮ ਦਿਓ। ਇਹੋ ਹੀ ਤਾਂ ਹੈ ਗੁਰੂ ਜੀ ਦੀ ਸਭ ਤੋਂ ਪ੍ਰਮੁੱਖ ਅਤੇ ਭਰਪੂਰ ਮਹਿਕ। ਕਰਤਾ ਪੁਰਖ ਦਾ ਜਸ ਗਾਓ, ਇਹੋ ਹੀ ਤੁਹਾਡਾ ਕਿੱਤਾ ਅਰਥਾਤ ਰਹਿਰਾਸ ਹੋਣੀ ਚਾਹੀਦੀ ਹੈ। ਜੀਵਨ ਦੇ ਮਹਾਂਮਾਰਗ ਉੱਤੇ ਖੜ ਕੇ ਗੁਰੂ ਦੇ ਲੰਗਰ ਅਤੇ ਬਾਣੀ ਨੂੰ ਦੋਹੀ ਹੱਥੀਂ ਵੰਡੋ, ਜੋੜਨ ਦੀ ਖੇਚਲ ਨਾ ਕਰੋ। ਗੁਰੂ ਉੱਪਰ ਭਰੋਸਾ ਰੱਖੋ, ਬਿਪਤਾ ਸਮੇਂ ਉਸਨੂੰ ਯਾਦ ਕਰੋ, ਜੋ ਸੈਲ ਪੱਥਰ ਦੀਆਂ ਤਰੇੜਾਂ ਵਿੱਚ ਵੀ ਕੀੜੇ ਮਕੌੜਿਆਂ ਨੂੰ ਵੀ ਰਿਜ਼ਕ ਪਹੁੰਚਾਉਂਦਾ ਹੈ। ਤੁਹਾਡਾ ਹਿੱਸਾ ਤੁਹਾਨੂੰ ਬਖਸ਼ ਦਿੱਤਾ ਗਿਆ ਹੈ। ਚਿੱਤ ਵਿੱਚ ਕੋਈ ਤੋਖਲਾ ਨਾ ਰੱਖੋ, ਆਪਣੇ ਨਿੱਜ ਲਈ ਚਿੰਤਾਤੁਰ ਨਾ ਹੋਵੋ। ਤੁਹਾਡੀ ਸੰਭਾਲ ਗੁਰੂ ਆਪ ਕਰਦਾ ਹੈ। ਆਪਣੇ ਆਪ ਨੂੰ ਅਜਿਹਾ ਬਣਾਓ ਕਿ ਸਵਾਰਥ ਤੁਹਾਨੂੰ ਪੋਹ ਨਾ ਸਕੇ, ਅਰਥਾਤ ਹੋਮੇ ਯਾਨੀ ਮੈਂ ਮਮਤਾ ਦਾ ਤਿਆਗ ਕਰੋ। ਗੁਰੂ ਜੀ ਦਾ ਕਥਨ ਹੈ, ਮੁਸ਼ਕਲ ਸਮੇਂ ਅਤੇ ਲੋੜ ਸਮੇਂ ਮੈਨੂੰ ਬੁਲਾਓ, ਮੈਂ ਤੁਹਾਡੇ ਅੰਗ ਸੰਗ ਹੋਵਾਂਗਾ। ਅਜਿਹੇ ਸੰਕਟ ਸਮੇਂ ਤੁਹਾਡੀ ਸਹਾਇਤਾ ਉਹਨਾਂ ਮੰਡਲਾਂ ਵੱਲੋਂ ਹੋਵੇਗੀ ਜੋ ਕਿ ਤੁਹਾਡੀ ਆਸ ਅਤੇ ਕਿਆਸ ਤੋਂ ਬਾਹਰੇ ਸਨ। ਹਾਂਜੀ, ਗੁਰੂ ਜੀ ਦਾ ਕਥਨ ਹੈ, ਮੁਸ਼ਕਲ ਸਮੇਂ ਅਤੇ ਲੋੜ ਸਮੇਂ ਮੈਨੂੰ ਬੁਲਾਓ, ਮੈਂ ਤੁਹਾਡੇ ਅੰਗ ਸੰਗ ਹੋਵਾਂਗਾ। ਅਜਿਹੇ ਸੰਕਟ ਸਮੇਂ ਤੁਹਾਡੀ ਸਹਾਇਤਾ ਉਹਨਾਂ ਮੰਡਲਾਂ ਵੱਲੋਂ ਹੋਵੇਗੀ ਜੋ ਕਿ ਤੁਹਾਡੀ ਆਸ ਅਤੇ ਕਿਆਸ ਤੋਂ ਬਾਹਰ ਸਨ। ਮੌਤ, ਭੁੱਖ ਅਤੇ ਨੰਗਾਪਣ ਨੂੰ ਸਮਾਨ ਰੂਪ ਵਿੱਚ ਖਿੜੇ ਮੱਥੇ ਚੱਲੋ, ਕਿਉਂ ਜੋ ਜਦੋਂ ਤੁਸੀਂ ਗੁਰੂ ਦੇ ਦਰਸ਼ਨ ਕਰ ਲਏ ਹਨ ਤਾਂ ਤੁਸੀਂ ਸੱਚ ਨੂੰ ਪ੍ਰਤੱਖ ਰੂਪ ਵਿੱਚ ਜਾਣ ਲਿਆ ਹੈ। ਅਤੇ ਜਿਹੜੇ ਲੋਕਾਂ ਨੇ ਜੀਵਨ ਦੇ ਸੱਚ ਨੂੰ ਪਛਾਣ ਲਿਆ ਹੈ, ਉਹਨਾਂ ਦਾ ਜੀਵਨ ਆਧਾਰ ਅਰਥਾਤ ਰੋਟੀ ਭਜਨ ਵੱਖਰੀ ਭਾਂਤ ਦਾ ਹੁੰਦਾ ਹੈ। ਤੁਸੀਂ ਜਾਣਦੇ ਹੀ ਹੋ ਕਿ ਕਿਵੇਂ ਸੰਸਾਰ ਦੇ ਲੋਕ ਆਪਣੇ ਸੁੱਖ ਆਰਾਮ ਦੀ ਖਾਤਰ ਦੂਜਿਆਂ ਨੂੰ ਦੁੱਖ ਪਹੁੰਚਾਉਂਦੇ ਹਨ। ਭੌਤਿਕ ਜੀਵਨ ਦੀ ਇਹੋ ਹੀ ਜੜਤਾ ਹੈ। ਅਤੇ ਜਦੋਂ ਤੁਸੀਂ ਆਪ ਦੁੱਖ ਚੱਲਦੇ ਹੋ ਅਤੇ ਹੋਰ ਕਿਸੇ ਨੂੰ ਦੁੱਖ ਜਾਂ ਕਸ਼ਟ ਦੇਣ ਤੋਂ ਸੰਕੋਚ ਕਰਦੇ ਹੋ ਤਾਂ ਸਾਰੀ ਸ੍ਰਿਸ਼ਟੀ ਤੁਹਾਡੇ ਅਜਿਹੇ ਵਿਵਹਾਰ ਉੱਤੇ ਖੁਸ਼ੀ ਪ੍ਰਗਟਾਉਂਦੀ। ਪਵਿੱਤਰ ਅਥਵਾ ਮਹਾਂਪੁਰਸ਼ਾਂ ਦੇ ਕਸ਼ਟ ਚੱਲਣ ਦੇ ਅਰਥ ਛੋਟਾ ਨਿਸ਼ਚਾ ਰੱਖਣ ਵਾਲੀ ਲੋਕਾਈ ਤੋਂ ਬਿਲਕੁਲ ਵੱਖਰੇ ਹੁੰਦੇ ਹਨ। ਪਵਿੱਤਰ ਆਤਮਾਵਾਂ ਤਾਂ ਇਸ ਲਈ ਕਸ਼ਟ ਚੱਲਦੀਆਂ ਹਨ ਕਿਉਂ ਜੋ ਉਹਨਾਂ ਨੂੰ ਅਜਿਹਾ ਹੀ ਪਰਮਾਤਮਾ ਵੱਲੋਂ ਆਦੇਸ਼ ਹੁੰਦਾ ਹੈ। ਜੀਵਨ ਦੇ ਸੰਤ ਪੁਰਸ਼ਾਂ ਲਈ ਤਾਂ ਉਦਾਸੀ ਜੀਵਨ ਰਾਸ ਹੁੰਦੀ ਹੈ। ਉਹਨਾਂ ਨੂੰ ਗਿਆਨ ਹੁੰਦਾ ਹੈ ਕਿ ਜਨ ਯਾਨੀ ਸੰਤ ਅਤੇ ਪਾਰਬ੍ਰਹਮ ਵਿੱਚ ਕੋਈ ਭੇਦ ਨਹੀਂ ਹੈ। ਇਹ ਇਸੇ ਤਰ੍ਹਾਂ ਦੀ ਗੱਲ ਆਉਂਦੀ ਹੈ ਜਿਵੇਂ ਸਾਗਰ ਅਤੇ ਉਸਦੀ ਤਰੰਗ ਵਿੱਚ ਕੋਈ ਅੰਤਰ ਨਹੀਂ ਹੈ। ਉਹ ਤਾਂ ਜੀਵਨ ਦੀਆਂ ਘਟਨਾਵਾਂ ਦੀ ਲੜੀ ਵਿੱਚ ਦੈਵੀ ਕੜੀ ਦੀ ਨਿਆਈ ਹੁੰਦੇ ਹਨ, ਜਿਨ੍ਹਾਂ ਦਾ ਜੀਵਨ ਆਦ ਅਤੇ ਅੰਤ ਅਦ੍ਰਿਸ਼ਟ ਹੁੰਦਾ ਹੈ। ਇਸ ਲਈ ਗੁਰੂ ਉੱਤੇ ਭਰੋਸਾ ਰੱਖੋ, ਗੁਰੂ ਉੱਤੇ ਭਰੋਸਾ ਰੱਖ ਕੇ ਆਪਣਾ ਜੀਵਨ ਬਤੀਤ ਕਰੋ। ਪ੍ਰਭੂ ਦੇ ਲੋਕ ਅਜਿਹੀ ਜੀਵਨ ਧਾਰਾ ਨੂੰ ਪ੍ਰਭੂ ਪ੍ਰੀਤਮ ਦੀ ਰਜ਼ਾ ਦੱਸਦੇ ਹਨ, ਪਰ ਇਹ ਕੋਈ ਤਿਆਗ ਵਾਲੀ ਗੱਲ ਨਹੀਂ ਹੈ। ਇਹ ਤਾਂ ਪ੍ਰੇਮ ਦੀ ਉਹ ਜੀਵਨ ਜੁਗਤੀ ਹੈ ਜਿਸ ਦਾ ਆਧਾਰ ਭਰੋਸਾ ਹੈ ਅਤੇ ਜੋ ਕਦੇ ਵੀ ਸ਼ੰਕਾ ਨਹੀਂ ਕਰਦੀ। ਤੁਸੀਂ ਤਾਂ ਉਸ ਪ੍ਰਭੂ ਪ੍ਰੀਤਮ ਦੀ ਖਾਤਰ ਜੀਵਦੇ ਹੋ, ਉਸ ਲਈ ਸਮਰਪਿਤ ਹੋ ਅਤੇ ਤੁਹਾਨੂੰ ਇਸ ਵਿੱਚੋਂ ਆਨੰਦ ਪ੍ਰਾਪਤ ਹੁੰਦਾ ਹੈ। ਜੋ ਵੀ ਤੁਹਾਡੇ ਨਾਲ ਬੀਤਦਾ ਘਟਦਾ ਹੈ ਉਹ ਸਭ ਕੁਝ ਪ੍ਰਭੂ ਪ੍ਰੀਤਮ ਦੀ ਹੁਕਮ ਰਜ਼ਾ ਵਿੱਚ ਆਉਂਦਾ ਹੈ। ਤੁਸੀਂ ਤਾਂ ਉਸ ਦੀ ਰਜ਼ਾ ਦਾ ਹੀ ਪਾਲਣ ਕਰਦੇ ਹੋ, ਉਹ ਸੰਸਾਰੀ ਜੀਵਨ ਜੀਉਂਦੇ ਹੋ। ਪ੍ਰੇਮੀਆਂ ਦੀ ਤਾਂ ਸਦਾ ਹੀ ਇਹ ਵੱਡੀ ਇੱਛਾ ਹੁੰਦੀ ਹੈ ਕਿ ਉਹ ਆਪਣੇ ਪ੍ਰੀਤਮ ਦੇ ਨੇੜੇ ਰਹਿਣ ਅਤੇ ਉਸ ਦੀ ਖੁਸ਼ੀ ਨੂੰ ਹੀ ਆਪਣਾ ਜੀਵਨ ਬਣਾ ਲੈਣ। ਕਰਤਾਰ ਦੀ ਸ਼ਾਨ ਨੂੰ ਸਦਾ ਨਿਹਾਰੋ। ਸਭ ਕੁਝ ਜੋ ਵਾਪਰਦਾ ਹੈ ਸਭ ਅੱਛਾ ਹੈ, ਸਭ ਕੁਝ ਠੀਕ ਹੋਵੇਗਾ। ਗੁਰੂ ਤਾਂ ਆਪ ਹੀ ਪਰਮਾਤਮਾ ਦਾ ਸਾਕਸ਼ਾਤ ਸਰੂਪ ਹੈ। ਗੁਰੂ ਜੀ ਲਈ ਤੁਹਾਡੀ ਤੀਬਰ ਪ੍ਰੇਮ ਭਾਵਨਾ ਦੀ ਆਨੰਦਮਈ ਅਤੇ ਸੁਖਦਾਈ ਅਵਸਥਾ ਦੀ ਪ੍ਰੇਰਨਾ ਸਦਾ ਬਣੀ ਰਹੇ, ਤਾਂ ਜੋ ਇਹ ਉਸ ਪ੍ਰਭੂ ਪ੍ਰੀਤਮ ਦੇ ਪ੍ਰੇਮ ਵਿੱਚ ਵਿਚਰਨ ਅਤੇ ਉਸਦੀ ਸੁੰਦਰਤਾ ਦੀ ਸ਼ਾਨ ਨੂੰ ਤੱਕ ਅਤੇ ਮਾਣ ਸਕਣ ਅਤੇ ਅੰਤਰੀ ਪਰਮਾਨੰਦ ਦਾ ਕਾਰਨ ਬਣ ਸਕੇ। ਸਾਰੀਆਂ ਬਾਰਮੁਖੀ ਪਰਿਸਥਿਤੀਆਂ ਵਿੱਚ ਪ੍ਰਭੂ ਪ੍ਰੀਤਮ ਦੀ ਸੁੰਦਰਤਾ ਦੇ ਅੰਮ੍ਰਿਤ ਰਸ ਨੂੰ ਪੀ ਸਕਣ ਵਿੱਚ ਹੀ ਪ੍ਰੇਮ ਦੇ ਭਾਵ ਸੰਮਿਲਿਤ ਹਨ। ਸਾਰੀਆਂ ਬਾਰਮੁਖੀਆਂ ਪਰਿਸਥਿਤੀਆਂ ਛਿਣ ਭੰਗਰ ਅਥਵਾ ਬੀਤ ਜਾਣ ਵਾਲੀਆਂ ਹਨ, ਪਰ ਪ੍ਰੇਮ ਸਦੀਵੀ ਰੂਪ ਵਿੱਚ ਜੀਵਦਾ ਰਹਿੰਦਾ ਹੈ। ਇਸੇ ਲਈ ਪ੍ਰਭੂ ਪ੍ਰੀਤਮ ਦਾ ਤੁਹਾਡਾ ਅੰਦਰਲਾ ਪ੍ਰੇਮ ਵੀ ਸਦੀਵੀ ਹੈ। ਜੀਵਨ ਦੇ ਪ੍ਰਵਾਹ ਅਥਵਾ ਚੱਲ ਰਹੇ ਘਟਨਾ ਚੱਕਰ ਵਿੱਚ ਤੁਹਾਨੂੰ ਪ੍ਰਭੂ ਪ੍ਰੀਤਮ ਦੀ ਇਸ ਤਰ੍ਹਾਂ ਉਡੀਕ ਕਰਨੀ ਚਾਹੀਦੀ ਹੈ ਜਿਵੇਂ ਇੱਕ ਪਤਨੀ ਆਪਣੇ ਉਸ ਪਤੀ ਦੀ ਉਸੇ ਤਰ੍ਹਾਂ ਉਡੀਕ ਕਰਦੀ ਹੈ ਜੋ ਕਿਸੇ ਸਫ਼ਰ ਉੱਤੇ ਗਿਆ ਹੈ। ਉਸੇ ਇਸਤਰੀ ਦੀ ਨਿਆਈ ਤੁਹਾਡੇ ਅੰਦਰ ਵੀ ਪ੍ਰੇਮ ਦੀ ਪੀੜਾ ਅਤੇ ਆਨੰਦ ਦੀ ਭਾਵਨਾ ਜਾਗਦੀ ਰਹਿਣੀ ਚਾਹੀਦੀ ਹੈ, ਪਰ ਬਾਹਰੋਂ ਤੁਹਾਡਾ ਚਿੱਤ ਟਿਕਾਓ ਅਤੇ ਕਾਬੂ ਵਿੱਚ ਰਹਿਣਾ ਚਾਹੀਦਾ ਹੈ ਅਤੇ ਵਿਵਹਾਰ ਵਿੱਚ ਵੀ ਸੰਜਮ ਅਤੇ ਸ਼ੀਲਤਾ ਹੋਣੀ ਚਾਹੀਦੀ ਹੈ। ਅਜਿਹਾ ਹੁੰਦਿਆਂ ਵੀ ਤੁਹਾਡੇ ਅੰਦਰ ਪ੍ਰੀਤਮ ਦੇ ਮਿਲਾਪ ਲਈ ਤੀਬਰ ਇੱਛਾ ਦੀ ਧੜਕਣ ਕਾਇਮ ਰਹਿਣੀ ਚਾਹੀਦੀ ਹੈ। ਆਪਣੇ ਪ੍ਰਭੂ ਪ੍ਰੀਤਮ ਦੇ ਪ੍ਰੇਮ ਵਿੱਚ ਉਸ ਇਸਤਰੀ ਦੀ ਨਿਆਈ ਤੁਹਾਡੇ ਹੋਠ ਮੌਨ ਰਹਿਣੇ ਚਾਹੀਦੇ ਹਨ ਅਤੇ ਨੈਣਾਂ ਵਿੱਚ ਮਿਲਾਪ ਦੀ ਤਾਂਗ ਦੀ ਜੋਤ ਤਾਰੇ ਹਾਰ ਚਮਕਦੀ ਰਹਿਣੀ ਚਾਹੀਦੀ ਹੈ। ਜਦੋਂ ਤੁਸੀਂ ਗੁਰੂ ਜੀ ਦੇ ਦਰਸ਼ਨ ਕਰ ਲੈਂਦੇ ਹੋ ਤਾਂ ਕੁਦਰਤ ਸਮਾਨ ਤੁਹਾਡੇ ਮਨੋ ਭਾਵ ਸ਼ਾਂਤ ਰਹਿਣੇ ਚਾਹੀਦੇ ਹਨ। ਤੁਹਾਡੀ ਸ਼ਾਂਤੀ ਵਿੱਚੋਂ ਤੁਹਾਡੇ ਅੰਦਰ ਪ੍ਰੇਮ ਰੋਮ ਰੋਮ ਵਿੱਚੋਂ ਪ੍ਰਗਟ ਹੋਣਾ ਚਾਹੀਦਾ ਹੈ। ਇਸੇ ਪ੍ਰੇਮ ਦੇ ਰੰਗ ਵਿੱਚ ਤੁਸੀਂ ਕਿਰਤ ਕਰੋ। ਉਸੇ ਪ੍ਰਭੂ ਪ੍ਰੀਤਮ ਨਿਮਿਤ ਕੀਤੀ ਗਈ ਕਿਰਤ ਤੋਂ ਬਿਨਾਂ ਹੋਰ ਸਭ ਧੰਦੇ ਸਰਾਪ ਹਨ। ਹਾਂਜੀ, ਇਸੇ ਪ੍ਰੇਮ ਦੇ ਰੰਗ ਵਿੱਚ ਤੁਸੀਂ ਕਿਰਤ ਕਰੋ। ਉਸੇ ਪ੍ਰਭੂ ਪ੍ਰੀਤਮ ਨਿਮਿਤ ਕੀਤੀ ਗਈ ਕਿਰਤ ਤੋਂ ਬਿਨਾਂ ਹੋਰ ਸਭ ਧੰਦੇ ਸਰਾਪ ਹਨ। ਇਸ ਸ਼ਕਤੀਸ਼ਾਲੀ ਅਤੇ ਰਚਨਾਤਮਕ ਆਨੰਦ ਦੇ ਭਾਵ ਛੁਪੇ ਰਹਿਣੇ ਚਾਹੀਦੇ ਹਨ। ਇਸ ਦੀ ਵਾਸਤਵਿਕ ਪ੍ਰਕਿਰਤੀ ਅਨੁਸਾਰ ਇਹਨਾਂ ਨੂੰ ਛੁਪਾ ਕੇ ਰੱਖਣਾ ਹੀ ਉਚਿਤ ਹੈ। ਸਾਧਾਰਣ ਲੋਕ ਵੀ ਤਾਂ ਛਿਣ ਭੰਗਰ ਖੁਸ਼ੀਆਂ ਨੂੰ ਦੂਜਿਆਂ ਕੋਲੋਂ ਲੁਕਾ ਕੇ ਰੱਖਦੇ ਹਨ। ਆਪਣੀ ਆਤਮਾ ਦੇ ਇਸ ਪਰਮ ਆਨੰਦ ਨੂੰ ਛੁਪਾ ਕੇ ਰੱਖੋ, ਕਿਉਂ ਜੋ ਆਤਮਾ ਦਾ ਇਹ ਸੰਗੀਤ ਵਰਣਨ ਵਿਆਖਿਆ ਅਤੇ ਖੋਲ੍ਹ ਕੇ ਦੱਸਣ ਅਥਵਾ ਪ੍ਰਗਟ ਕਰਨ ਨਾਲ ਵਿਚਲਿਤ ਹੋ ਜਾਂਦਾ ਹੈ ਅਤੇ ਇਸ ਪ੍ਰਤੀ ਪ੍ਰਗਟਾਈ ਗਈ ਵਾਫਰ ਉਤਸੁਕਤਾ ਵੀ ਇਸ ਆਤਮਾ ਦੇ ਸੰਗੀਤ ਨੂੰ ਭੰਗ ਕਰ ਦਿੰਦੀ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।